ਸਾਖੀ ਤੀਵੀ ਸਾਈ ਦਾਸ ਡਰੋਲੀ ਭਾਈ ਢੇਸਾ ਭਾਈ ਸਾਈ ਦਾਸ ਜੀ ਨੂੰ ਡਰੋਲੀ ਲਿਜਾਣਾ ਚਾਹੁੰਦਾ ਸੀ। ਉਸ ਦਾ ਵਿਚਾਰ ਸੀ ਕਿ ਜੇ ਭਾਈ ਜੀ ਡਰੋਲੀ ਆ ਜਾਣ ਤਦ ਉਨ੍ਹਾਂ ਦੇ ਸਤਸੰਗ ਕਰਕੇ ਇੱਥੇ ਵੀ ਕੀਰਤਨ ਦਾ ਅੰਮ੍ਰਿਤ ਪ੍ਰਵਾਹ ਟੁਰ ਪਵੇ ਤੇ ਉਪਕਾਰ ਵਧੇ। ਇਹ ਗੱਲ ਨਿਸ਼ਚੇ ਕਰਕੇ ਭਾਈ ਢੇਸੇ ਨੇ ਸੰਗਤ ਨੂੰ ਸੁਝਾਈ। ਸੰਗਤ ਵਿਚ ਇਸ ਪਰ ਵਿਚਾਰ ਹੋ ਕੇ ਇਹ ਮਤਾ ਪ੍ਰਵਾਨ ਹੋਇਆ ਕਿ ਭਾਈ ਸਾਈ ਦਾਸ ਜੀ ਦਾ ਡਰੋਲੀ ਆ ਵਸਣਾ ਡੱਲੇ ਨੂੰ ਹਾਨੀਕਾਰਕ ਨਹੀਂ ਹੈ ਤੇ ਡਰੋਲੀ ਲਈ ਉਪਕਾਰਕ ਹੋਵੇਗਾ। ਇਹ ਵਿਚਾਰ ਹੋ ਕੇ ਇਕ ਦਿਨ ਸੰਗਤ ਦੇ ਮੁਖੀਏ ਇਕੱਠੇ ਹੋ ਕੇ ਡੱਲੇ ਗਏ। ਭਾਈ ਜੀ ਨੇ ਬਹੁਤ ਆਗਤ ਭਾਗਤ ਕੀਤੀ ਤੇ ਸਨਮਾਨ ਨਾਲ ਉਤਾਰਾ ਦਿੱਤਾ। ਅਗਲੇ ਦਿਨ ਸਵੇਰੇ ਜਦ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਤਦ ਡਰੋਲੀ ਦੀ ਸੰਗਤ ਉੱਠ ਕੇ ਗਲ ਪੱਲੇ ਪਾ ਕੇ ਜੋੜਿਆਂ ਵਿਚ ਜਾ ਖੜੋਤੀ ਔਰ ਬੜੀ ਅਧੀਨਗੀ ਨਾਲ ਬਿਨੈ ਕੀਤੀ, ਹੇ ਗੁਰੂ ਕੇ ਸਵਾਰੇ ਤੇ ਪਿਆਰੇ ਸਤਸੰਗ ਜੀ, ਅਸੀਂ ਤ੍ਰਿਖਾਵੰਤ ਆਪ ਪਾਸੋਂ ਇਕ ਅੰਮ੍ਰਿਤ ਜਲ ਦਾ ਦਾਨ ਮੰਗਣ ਆਏ ਹਾਂ। ਸੰਗਤ ਨੇ ਇਹ ਦਸ਼ਾ ਵੇਖ ਕੇ ਛੇਤੀ ਨਾਲ ਉੱਠ ਕੇ ਸਾਰੇ ਭਰਾਵਾਂ ਨੂੰ ਫੜ ਕੇ ਬੜੇ ਪਿਆਰ ਨਾਲ ਦੀਵਾਨ ਵਿਚ ਲੈ ਆਂਦਾ ਤੇ ਪਿਆਰ ਨਾਲ ਪੁੱਛਿਆ ਕਿ ਇਸ ਤਰ੍ਹਾਂ ਸਾਡੇ ਸਿਰ ਭਾਰ ਚੜਾਉਣ ਦੀ ਕੀ ਲੋੜ ਹੈ, ਆਪ ਹੁਕਮ ਕਰੋ, ਅਸੀਂ ਸੇਵਾ ਨੂੰ ਹਾਜ਼ਰ ਹਾਂ। ਤਦ ਡਰੋਲੀ ਦੀ ਸੰਗਤ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਭਾਈ ਸਾਈ ਦਾਸ ਜੀ ਨੂੰ ਸਾਡਾ ਮੁਕਟਮਣੀ ਹੋਣ ਲਈ ਸਾਡੇ ਸੀਸ ਪਰ ਸੁਭਾਏ ਮਨ ਕਰ ਦਿਓ। ਇਹ ਗੱਲ ਸੁਣ ਕੇ ਸੰਗਤ ਡੱਲੇ ਦੇ ਜੀ ਵਿਚ ਵੀ ਸੋਚ ਪੈ ਗਈ, ਐਸੇ ਅਮੋਲਕ ਲਾਲ ਨੂੰ ਦੇ ਦੇਣਾ ਕਿਹੜੀ ਸੌਖੀ ਜਿਹੀ ਗੱਲ ਸੀ, ਪਰ ਇਕ ਸੰਗਤ ਦੀ ਮੰਗ ਨੂੰ ਨਾ ਕਰਨੀ ਵੀ ਔਖੀ ਸੀ। ਗੱਲ ਕੀ ਇਸ ਪਰ ਵਿਚਾਰ ਸ਼ੁਰੂ ਹੋਈ। ਡਰੋਲੀ ਦੀ ਸੰਗਤ ਨੇ ਦਸਿਆ ਕਿ ਸਾਡੇ ਪਿੰਡ ਗੁਰਸਿੱਖੀ ਦੀ ਡਾਢੀ ਔੜ ਹੈ, ਇਤਨਾ ਭਾਰਾ ਪਿੰਡ ਹੈ, ਪਰ ਸਤਸੰਗੀ ਆਸਾ ਦੀਵਾਰ ਦੇ ਪ੍ਰੇਮੀ ਮਸਾਂ 30-35 ਆਦਮੀ ਹਨ। ਜੇਕਰ ਇਹ ਚੰਦਨ ਦਾ ਬਿਰਵਾ ਉਥੇ ਚੱਲ ਲੱਗਾ ਤਦ ਉਥੇ ਵੀ ਚੰਦਨ ਦੀ ਗੰਧ ਨਾਲ ਅਨੇਕਾਂ ਚੰਦਨ ਹੋ ਜਾਣਗੇ। ਡੱਲੇ ਦੀ ਸੰਗਤ ਨੇ ਬਹੁਤ ਕੁਝ ਵਿਚਾਰ ਕੇ ਅੰਤ ਇਹੋ ਨਿਬੇੜਾ ਕੀਤਾ ਕਿ ਸੰਗਤ ਵੱਲੋਂ ਭਾਈ ਜੀ ਨੂੰ ਡਰੋਲੀ ਜਾਣ ਵਿਚ ਕੋਈ ਰੋਕ ਨਹੀਂ ਹੈ, ਪਰ ਸੰਗਤ ਉਨ੍ਹਾਂ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਪਰ ਉਨ੍ਹਾਂ ਦੇ ਸਰੀਰ ਪਰ ਉਪਕਾਰ ਲਈ ਆਉਂਦੇ ਹਨ, ਇਨ੍ਹਾਂ ਦਰਿਆਵਾਂ ਦੇ ਰਵਾਂ ਨੂੰ ਬੰਨ ਪਾ ਕੇ ਛੰਭ ਬਣਾਉਣੇ ਅਣਹੋਣੀ ਖੇਡ ਖੇਡਣੀ ਹੈ। ਇਸ ਲਈ ਆਪਣੇ ਘਾਟੇ ਨੂੰ ਜਾਣਦੀ ਹੈ, ਪਰ ਸਹਿੰਦੀ ਹੋਈ ਸੰਗਤ ਡੱਲੇ ਦੀ ਭਾਈ ਜੀ ਲਈ ਡਰੋਲੀ ਜਾਣੋ ਕੋਈ ਰੋਕ ਨਹੀਂ ਪਾਉਂਦੀ। ਹੁਣ ਭਾਈ ਜੀ ਦੇ ਸਿਰਖੇਡ ਆਈ। ਉਨ੍ਹਾਂ ਨੇ ਸਾਰੀ ਗੱਲ ਦੇ ਮਗਰੋਂ ਇਹ ਨਿਮਰਤਾ ਭਰਿਆ ਸਲੋਕ ਕਹਿ ਕੇ ਉਤਾਰਾ ਕੀਤਾ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਹ ਕਿੰਚੈ ਤਹ ਜਾਓ। ਸਲੋਕ ਭਗਤ ਕਬੀਰ ਜੀਓ ਕੇ। ਭਾਈ ਜੀ ਦਾ ਚਿੱਤ ਜੇ ਆਮ ਚਿੱਤ ਹੁੰਦਾ ਤਦ ਡੱਲਾ ਛੱਡਣ ਦਾ ਨਾਉ ਨਾ ਲੈਂਦਾ, ਪਰ ਉਨ੍ਹਾਂ ਮੈਂ ਮੇਰੀ ਦੀ ਕੰਧ ਢਾ ਛੱਡੀ ਹੈ, ਉਨ੍ਹਾਂ ਗੁਰੂ ਰਜ਼ਾ ਸਿਰ ਪਰ ਧਰੀ ਹੈ, ਵਾਹਿਗੁਰੂ ਵੱਲੋਂ ਜੋ ਹੁੰਦਾ ਹੈ ਉਸ ਵਿਚ ਹੀ ਭਲਾ ਜਾਣਦੇ ਹਨ, ਆਪ ਨੂੰ ਉਸ ਮਾਲਕ ਦਾ ਕੂਕਰ ਸਮਝਦੇ ਹਨ, ਸੰਸਾਰ ਨਾਲੋਂ ਹਉਮੈ ਨਾਲੋਂ ਮਾਇਆ ਨਾਲੋਂ ਆਪ ਨੂੰ ਮੁਤੀਆ ਸਮਝਦੇ ਹਨ, ਮੁਤੀਆ ਟੁੱਟ ਗਏ ਨੂੰ ਆਖਦੇ ਹਨ ਜੋ ਹਉਮੈ ਤੋਂ ਟੁੱਟ ਗਿਆ, ਅਰ ਸਾਈ ਨਾਲ ਜਿਸ ਦੀ ਡੋਰ ਵੱਜ ਗਈ ਉਹ ਜਾਣਦਾ ਹੈ ਕਿ ਸਾਈ ਦੀ ਰਜ਼ਾ ਹੀ ਮੈਨੂੰ ਜਿੱਧਰ ਚਾਹੁੰਦੀ ਹੈ ਲਈ ਫਿਰਦੀ ਹੈ, ਉਸ ਦੀ ਰਜ਼ਾ ਵਿਚ ਖੁਸ਼ ਹਨ, ਜੋ ਸੁਰ ਰਜ਼ਾ ਬੋਲੇ ਸੋਈ ਸੁਰ ਉਨ੍ਹਾਂ ਦੇ ਅੰਦਰੋਂ ਨਿਕਲਦੀ ਹੈ। ਹੁਣ ਆਈ ਭਾਈ ਨਰਾਇਣ ਦਾਸ ਤੇ ਮਾਈ ਪ੍ਰੇਮ ਦੇਵੀ ਦੀ ਵਾਰੀ। ਕਿਉਂਕਿ ਭਾਈ ਜੀ ਇਨ੍ਹਾਂ ਨਾਲ ਸੱਸ ਸਹੁਰੇ ਵਾਲਾ ਸਨੇਹ ਨਹੀਂ ਸਨ ਰੱਖਦੇ, ਪਰ ਮਾਤਾ ਪਿਤਾ ਵਾਲਾ। ਮਾਤਾ ਪਿਤਾ ਦੀ ਆਗਿਆ ਬਿਨਾਂ ਜਾਣਾ ਕਠਿਨ ਸੀ ਉਨ੍ਹਾਂ ਲਈ, ਜਿਨ੍ਹਾਂ ਦੇ ਘਰ ਵਿਚ ਦੋ ਲੜਕੀਆਂ ਦੇ ਸਿਵਾ ਹੋਰ ਕੋਈ ਬਾਲਕ ਨਹੀਂ ਸੀ। ਛੋਟੀ ਲੜਕੀ ਗੁਰੂ ਜੀ ਦੇ ਚਰਨਾਂ ਵਿਚ ਹੈ। ਵੱਡੀ ਦੀ ਘਰ ਵਿਚ ਰੌਣਕ ਤੇ ਸਤਸੰਗ ਸੀ, ਪਰ ਉਹ ਹੁਣ ਉਹ ਘਰ ਸੱਖਣਾ ਛੱਡ ਚੱਲੀ ਹੈ। ਮਮਤਾ ਉਨ੍ਹਾਂ ਦੀਆਂ ਅੱਖਾਂ ਅੱਗੇ ਡਰਾਉਣੇ ਬੰਨ ਖੜੇ ਕਰਦੀ ਤੇ ਦੱਸਦੀ ਹੈ ਕਿ ਪੁੱਤਰ ਸਾਈ ਦਾਸ ਬਿਨਾਂ ਇਹ ਮਹਿਲ ਸੁੰਜੇ ਪਾਸਣਗੇ, ਕੰਧਾਂ ਵੱਢ ਵੱਢ ਖਾਣਗੀਆਂ। ਇਹ ਗਹਿਮਾ ਗਹਿਮ ਭਰਿਆ ਘਰ ਉਜਾੜ ਬੀਆਬਾਨ ਹੋ ਜਾਏਗਾ, ਪਰ ਵੈਰਾਗ ਆਖਦਾ ਹੈ ਘਰ ਛੱਡਣੇ ਰਹੇ ਨਾ ਕੋਈ। ਇਹ ਇਕ ਦਿਨ ਸੁੰਜੇ ਹੋ ਜਾਣੇ ਹਨ। ਅਸਾਂ ਕਿ ਸਾਈ ਦਾਸ ਕਿਸੇ ਨੇ ਪਹਿਲੇ ਵਿਛੜਨਾ ਹੀ ਹੈ। ਵਿਛੋੜਾ ਤੇ ਮੌਤ ਤਾਂ ਨਿਸ਼ਚੇ ਬਾਤ ਹੈ, ਮੇਲ ਤੇ ਜੀਵਨ ਇਕ ਅਚਾਨਕ ਕੌਤਕ ਹੈ ਜਿਸ ਦਾ ਕੋਈ ਥਾਉ ਨਹੀਂ ਕਿ ਕਦ ਤੇ ਕਿੰਨੇ ਚਿਰ ਲਈ ਇਸ ਨੇ ਰਹਿਣਾ ਹੈ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ। ਸੋ ਜਦ ਵਿਛੋੜਾ ਨਿਸ਼ਚੇ ਹੈ ਤਦ ਮਨ ਹਰ ਸ਼ਨ ਵਾਹਿਗੁਰੂ ਅਰਪਣ ਕਰੀ ਰੱਖਣਾ ਚਾਹੀਦਾ ਹੈ ਤੇ ਸਰੀਰ ਸਤਸੰਗ ਸਰੋਵਰ ਦਾ ਵਾਸੀ ਬਣਾਉਣਾ ਚਾਹੀਦਾ ਹੈ। ਵੈਰਾਗ ਇਹ ਵਿਵੇਕ ਵੀ ਦਿੰਦਾ ਹੈ ਪਰ ਨਾਲ ਨੇਤਰਾਂ ਵਿਚ ਜਲ ਵੀ ਲਿਆਉਂਦਾ ਹੈ। ਨਦੀਆਂ ਵਾਹ ਵਿਚੁੰਨਿਆ ਮੇਲਾ ਸੰਜੋਗੀ ਰਾਮ। ਇਹ ਮੇਲਾ ਜੋ ਮਰਨਹਾਰ ਸਰੀਰਾਂ ਦਾ ਹੈ ਕੈਸਾ ਪਿਆਰ ਹੈ, ਪਰ ਹਾਏ ਇਹ ਕੈਸਾ ਅਨਸਥਿਰ ਤੇ ਅਨਿਸ਼ਚੇ ਹੈ। ਇਹ ਵਿਛੋੜਾ ਕੈਸਾ ਅਣਿਆਲਾ ਹੈ, ਤੀਰਾ ਵਾਂਗੂ ਵਿੰਨਦਾ ਹੈ ਤੇ ਨਸ਼ਤਰ ਵਾਂਗੂ ਪਛਤਾ ਹੈ। ਪਰ ਕਿਉਂ? ਇਸ ਲਈ ਕਿ ਚਿੱਤ ਨੇ ਆਪਣੇ ਸੁਖ ਦਾ ਆਸਰਾ ਦੂਏ ਪਰ ਰੱਖਿਆ ਹੈ। ਜੇ ਕਦੀ ਸੁਖ ਦਾ ਆਸਰਾ ਆਪਣੇ ਪਰ ਹੀ ਰੱਖੇ ਤਦ ਕਿਉਂ ਇਹ ਚੋਭ ਹੋਵੇ? ਪਰ ਹਾਏ ਸੱਜਣੋ, ਇਹ ਕਹਿਣਾ ਸੌਖਾ ਹੈ, ਕਰਨਾ ਕਠਿਨ ਹੈ, ਖਾਸ ਕਰ ਉਥੇ ਕਿ ਜਿੱਥੇ ਸਰੀਰਕ ਖਿੱਚ ਨਹੀਂ ਰਹੀ। ਪਰ ਸਤਸੰਗ ਦਾ ਮੇਲ ਹੋ ਗਿਆ ਹੈ, ਉਥੇ ਦਿਲ ਇਸ ਲਈ ਵਿਛੋੜਾ ਨਹੀਂ ਚਾਹੁੰਦਾ ਕਿ ਇੱਥੇ ਮੈਨੂੰ ਆਪਣਾ ਮੂਲ ਪਛਾਣਨ ਦੀ ਸੂਝ ਪਈ ਹੈ। ਇਹ ਦਾਤ ਇਹ ਦੈਵੀ ਚਾਨਣ ਤਾਂ ਨਾ ਵਿਛੜੇ, ਉਥੇ ਅਗਿਆਨ ਨਹੀਂ ਪਰ ਪ੍ਰੇਮ ਵਿੰਨਦਾ ਹੈ। ਉਥੇ ਪ੍ਰੇਮ ਆਖਦਾ ਹੈ ਜਿਸ ਪਿਆਰੇ ਸਿਉਨੇ ਹੋ ਤਿਸਿਆ ਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਜਿਸ ਪਿਆਰੇ ਸਿਉਨੇ ਹੋ ਤਿਸਿਆ ਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਪ੍ਰੇਮ ਕੂਕਦਾ ਹੈ। ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ। ਪ੍ਰੇਮ ਦੁਹਾਈਆਂ ਦਿੰਦਾ ਹੈ, ਰੱਖੋ ਆਪਣੀ ਸਰਣ ਪ੍ਰਭ ਮੋਇ ਕਿਰਪਾ ਧਾਰੇ। ਪ੍ਰੇਮ ਲੇਖ ਲਿਖਦਾ ਹੈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ। ਤ੍ਰਿਖਾ ਨਾ ਉਤਰੈ ਸਾਂਤ ਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ। ਪਰ ਐਸੇ ਸਮੇਂ ਪਰ ਕਿਆ ਪ੍ਰੇਮ ਮਮਤਾ ਦੀ ਤਰ੍ਹਾਂ ਜੱਫਾ ਮਾਰਦਾ ਹੈ ਅਰ ਰੋੜ ਦਿੰਦਾ ਹੈ? ਨਹੀਂ ਨਹੀਂ, ਉਹ ਪ੍ਰੇਮ ਰਜ਼ਾ ਨੂੰ ਟੋਲਦਾ ਅਰ ਰਜ਼ਾ ਪਰ ਸਦਕੇ ਜਾਂਦਾ ਹੈ। ਪ੍ਰੇਮ ਦੀਆਂ ਚੋਭਾਂ ਸੁਖਦਾਈ ਤੇ ਚੜਾਓ ਦਾ ਕਾਰਨ ਬਣ ਜਾਂਦੀਆਂ ਹਨ। ਪਿਆਰਿਓ, ਮਮਤਾ ਦੀ ਚੋਭ ਆਤਮਾ ਨੂੰ ਵਿੰਨਦੀ ਹੈ ਪਰ ਪ੍ਰੇਮ ਦੀ ਚੋਭ ਹਉਮੈ ਨੂੰ ਵਿੰਨਦੀ ਹੈ। ਮਮਤਾ ਦੇ ਤੀਰ ਖਾਣ ਵਾਲਾ ਸ਼ੁਦਾਈ, ਰੋਗੀ ਤੇ ਆਲਸੀ ਹੋ ਜਾਂਦਾ ਹੈ ਪਰ ਪ੍ਰੇਮ ਦੇ ਤੀਰ ਦੀਆਂ ਨੋਕਾਂ ਸਹਿਣ ਵਾਲਾ ਦਾਨਾ, ਅਰੋਗ, ਉਦਮੀ ਤੇ ਰਜ਼ਾ ਪਰ ਪਹਿਰਾ ਦੇਣ ਵਾਲਾ, ਹਉਮੈ ਨੂੰ ਨਸ਼ਾਵਰ ਕਰ ਦੇਣ ਵਾਲਾ ਬਣਦਾ ਹੈ। ਭਾਈ ਨਰਾਇਣ ਦਾਸ ਜੀ ਨੇ ਭਰੇ ਨੇਤਰੀ ਇਹ ਬੇਨਤੀ ਸੰਗਤ ਅੱਗੇ ਕਰ ਦਿੱਤੀ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ। ਸਲੋਕ ਭਗਤ ਕਬੀਰ ਜੀਓ ਕੇ। ਬਾਕੀ ਰਹਿ ਗਈ ਰਾਮੋ ਭਾਗੇ ਭਰੀ ਰਾਮੋ ਸੁਭਾਗ ਭਰੀ ਪ੍ਰੇਮ ਦੇਵੀ ਮਾਵਾਂ ਧੀਆਂ ਦੇ ਅਮਿਤ ਪ੍ਰੇਮ ਫਿਰ ਜਵਾਈ ਧੀਆਂ ਤੋਂ ਪਿਆਰੇ ਪੁੱਤ ਕਰਕੇ ਲੜਿਆਏ ਤੇ ਗੁਰਮੁਖ ਜਾਣ ਕੇ ਸੇਵੇ ਐਸੇ ਪਿਆਰੇ ਨੂੰ ਤੋੜਨਾ ਭਾਰੀ ਵਿਛੋੜਾ ਹੈ ਅੱਖਾਂ ਵਿਚ ਨੀਰ ਤੇ ਨੀਰ ਵਿਚ ਦੁਹਾਈ ਹੈ ਹਾਏ ਨਾ ਵਿਛੜਨਾ ਲਾਲ ਜੀ ਪਰ ਸੰਗਤ ਦੀ ਰਜ਼ਾ ਸੀਸ ਪਰ ਹੈ ਅਰ ਡਿਡੁਲ ਕੀ ਆਵਾਜ਼ ਵਿਚ ਕਹਿ ਰਹੀ ਹੈ ਮੈਂ ਛੱਡਿਆ ਸਗਰ ਅਪਾਇਣ ਭਰਵਾਸੈ ਗੁਰ ਸਮਰਥ ਮੈਂ ਛੱਡਿਆ ਸਗਲ ਅਪਾਇਣ ਭਰਵਾਸੈ ਗੁਰ ਸਮਰਥ ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ ਮਹੱਲਾ ਪੰਜਵਾਂ ਰਾਮੋ ਕਿੱਥੇ ਹੈ ਅਡੋਲ ਅੱਖਾਂ ਬੰਦ ਖੜਗਤਾਰੀ ਦੇ ਧਿਆਨ ਵਿਚ ਨਿਮਗਨ ਹੈ ਤੇ ਬਿਨੈ ਕਰ ਰਹੀ ਹੈ ਹੇ ਪ੍ਰਾਣਦਾਤਾ ਜੀ ਧਨ ਆਪ ਹੋ ਧਨ ਆਪ ਦੇ ਚੋਜ ਹਨ ਮੈਂ ਸਤਸੰਗ ਵਿਚ ਸਭ ਤੋਂ ਨਿਰਬਲ ਹਾਂ ਇਸ ਵਿਛੋੜੇ ਵੇਲੇ ਦੁਖੀ ਹੋਵਾਂਗੀ ਆਪ ਕਿਰਪਾ ਕਰਕੇ ਬਲ ਦਿਓ ਜੋ ਆਪ ਦੀ ਇਸ ਆਗਿਆ ਨੂੰ ਸਿਦਕ ਨਾਲ ਪਾਲਾਂ ਸਿਦਕ ਦਿਓ ਹੇ ਗੁਰੂ ਜੀ ਸਿਦਕ ਦਿਓ ਝੋਲੀ ਮੇਰੀ ਖੈਰ ਪਾਵੋ ਸਿਦਕ ਦੀ ਸਿਦਕ ਦਿਓ ਮੈਂ ਦਾਨ ਦਾਸੀ ਵਿਲਕ ਦੀ ਦਿਓ ਭਰੋਸਾ ਦਾਨ ਹਿੱਲਾ ਨਾਰਤੀ ਨਿਸ਼ਚਾ ਤੇ ਹੋਵੇ ਵਿਸ਼ਵਾਸ ਹੋਵੇ ਨਾ ਖਤੀ ਡੂੰਘਾ ਹੈ ਦਰਿਆਉ ਘੁੰਮਣ ਘੇਰੀਆਂ ਤੁਲਹਾ ਹੈ ਨਾਨਾ ਬਲ ਬਾਹ ਮੇਰੀਆਂ ਖੇਵਣ ਸੰਧੀ ਜਾਚ ਮੈਨੂੰ ਹੈ ਨਹੀਂ ਤਿੱਖੀ ਡੋਲਣ ਵਾਓ ਹਾ ਐ ਵਹਿ ਰਹੀ ਕੱਪੜ ਅਤ ਕਰਾਰ ਲਹਿਰਾਂ ਉੱਚੀਆਂ ਮੈਂ ਮਨ ਤਾਰੂ ਵਿਚ ਬਾਹਾਂ ਬੁੱਚੀਆਂ ਰੱਖੀ ਰੱਖਣ ਹਾਰ ਸਤਿਗੁਰ ਪੂਰਿਆ ਦੇਵੀ ਦਾਨ ਯਕੀਨ ਸਤਿਗੁਰ ਸੂਰਿਆ ਰੱਖੀ ਰੱਖਣ ਹਾਰ ਸਤਿਗੁਰ ਪੂਰਿਆ ਦੇਵੀ ਦਾਨ ਯਕੀਨ ਸਤਿਗੁਰ ਸੂਰਿਆ ਇਸ ਤਰ੍ਹਾਂ ਦੀ ਬਿਨੈ ਵਿਚ ਮਗਨ ਬੈਠੀ ਹੈ ਨੈਣਾ ਤੋਂ ਕਿਸੇ ਵੇਲੇ ਇਕ ਟੇਪਾ ਕਿਰਦਾ ਹੈ ਪਰ ਉਂਜ ਅਡੋਲ ਹੈ ਸੰਗਤ ਨੇ ਜਦ ਇਧਰ ਧਿਆਨ ਕਰਕੇ ਪੁੱਛਿਆ ਤੇ ਲਿਵ ਵਿਚ ਜੁੜੀ ਰਾਮੋ ਨੇ ਦੋਏ ਹੱਥ ਜੋੜ ਗਲ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੱਥਾ ਟੇਕ ਦਿੱਤਾ ਬੋਲਣਾ ਚਾਹੁੰਦੀ ਹੈ ਆਖਣਾ ਚਾਹੁੰਦੀ ਸੀ ਮੈਂ ਨਾਹੀ ਕਛ ਹੋ ਨਾਹੀ ਕਿਛ ਆਹੇ ਨਾ ਮੋਰਾ ਮੈਂ ਨਾਹੀ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਰਾਗ ਬਿਲਾਵਲ ਸਦਨਾ ਜੀ ਪਰ ਕਹੇ ਕੌਣ ਦੰਦ ਨਹੀਂ ਖੁੱਲਦੇ ਰਸ ਜੀਵ ਨੂੰ ਹਿਲਣੋਂ ਰੋਕ ਰਿਹਾ ਹੈ ਇਸ ਪ੍ਰਕਾਰ ਪ੍ਰੇਮ ਦੀ ਮੰਗ ਤੇ ਪ੍ਰੇਮ ਦੀ ਦਾਤ ਸੰਪੂਰਨ ਹੋ ਗਈ ਤੇ ਸੰਗਤ ਡਰੋਲੀ ਦੀ ਡਰੋਲੀ ਚਲੀ ਗਈ ਭਾਈ ਸਾਈ ਦਾਸ ਜੀ ਕੁਛ ਦਿਨਾਂ ਵਿਚ ਡੱਲੇ ਦੇ ਕੰਮ ਕਾਜ ਸਮੇਟ ਕੇ ਡਰੋਲੀ ਨੂੰ ਵਿਦਾ ਹੋਏ ਇਸ ਵੇਲੇ ਡੱਲੇ ਦਾ ਕੋਈ ਜੀਵ ਨਹੀਂ ਹੋਣਾ ਜੋ ਕਰ ਰਿਹਾ ਹੋਵੇ ਸਾਰੀ ਸੰਗਤ ਤੋਰਨ ਆਈ ਸਾਰੇ ਪੈਰੀ ਪਏ ਪੈਂਦੇ ਹਨ ਭਾਈ ਜੀ ਆਪ ਝੁਕ ਝੁਕ ਜਾਂਦੇ ਤੇ ਮਿਲ ਮਿਲ ਗਲੇ ਲੱਗਦੇ ਹਨ ਪ੍ਰੇਮੀ ਮਿਲ ਮਿਲ ਵਿਛੜਦੇ ਤੇ ਵਿਛੜ ਵਿਛੜ ਮਿਲਦੇ ਹਨ ਪਿੰਡੋਂ ਚੋਖੀ ਦੂਰ ਤੱਕ ਸੰਗਤ ਨਾਲ ਗਈ ਅਜੇ ਕੋਈ ਪਿੱਛੇ ਨਹੀਂ ਮੁੜਦਾ ਭਾਈ ਜੀ ਕਦਮ ਕਦਮ ਤੇ ਮੁੜਨ ਲਈ ਬੇਨਤੀ ਕਰਦੇ ਹਨ ਪਰ ਪ੍ਰੇਮ ਦੇ ਬੱਧੇ ਲੋਕ ਵਿਛੜਨਾ ਨਹੀਂ ਚਾਹੁੰਦੇ ਮੁਸ਼ਕਲਾਂ ਨਾਲ ਸੰਗਤ ਮੁੜੀ ਜਿਤਨਾ ਚਿਰ ਸੰਗਤ ਨੂੰ ਭਾਈ ਜੀ ਦਿਸਦੇ ਰਹੇ ਮੁੜ ਮੁੜ ਕੇ ਪਰਸਪਰ ਵੇਖਦੇ ਤੇ ਨਮਸਕਾਰਾਂ ਕਰਦੇ ਰਹੇ ਭਾਈ ਜੀ ਨੂੰ ਵੀ ਜਦ ਸੰਗਤ ਦਿਸਣੋਂ ਰਹਿ ਗਈ ਤਦੋਂ ਆਪ ਘੋੜੀ ਤੇ ਚੜੇ ਤੇ ਬੀਬੀ ਡੋਲੀ ਵਿਚ ਬੈਠੀ ਸਣੇ ਸਣੇ ਅਕਾਲ ਪੁਰਖ ਦੇ ਸਵਾਰੇ ਗੁਰੂ ਦੇ ਪਿਆਰੇ ਕਰਨੀ ਕਹਿਣੀ ਦੇ ਸੂਰੇ ਭਾਈ ਜੀ ਤੇ ਬੀਬੀ ਜੀ ਡਰੋਲੀ ਪਹੁੰਚੇ ਭਾਈ ਜੀ ਨੇ ਆਪਣੀ ਵੱਲੋਂ ਵਾਹ ਲਾਈ ਸੀ ਕਿ ਸੰਗਤ ਨੂੰ ਆਉਣ ਦਾ ਪਤਾ ਨਾ ਲੱਗੇ, ਪਰ ਵਿਛੜਨ ਵਾਲੀ ਸੰਗਤ ਦੇ ਪ੍ਰੇਮ ਦੇ ਘਨਹਰ ਬੱਦਲਾਂ ਵਿਚੋਂ ਸਵਾਂਤੀ ਬੂੰਦਾਂ ਵਾਂਗੂ ਵਿਛੋੜੇ ਦੀ ਸੋਏ ਡਰੋਲੀ ਦੀ ਪਪੀਹੇਵਤ ਪਿਆਸੀ ਸੰਗਤ ਨੂੰ ਪਹੁੰਚ ਹੀ ਗਈ। ਦੋ ਕੋਹਾਂ ਤੇ ਅੱਗੇ ਹੀ ਸੰਗਤ ਲੈਣ ਵਾਸਤੇ ਆ ਰਹੀ ਸੀ। ਢੋਲਕੀਆਂ ਤੇ ਛੈਣੇ ਵੱਜ ਰਹੇ ਸੇ ਔਰ ਪ੍ਰੇਮ ਦੇ ਸ਼ਬਦਾਂ ਦੀ ਕਨਕੋਰ ਲੱਗ ਰਹੀ ਸੀ। ਭਾਈ ਜੀ ਦੂਰੋਂ ਹੀ ਕਨਕੋਰ ਸੁਣ ਕੇ ਘੋੜੀ ਤੋਂ ਉਤਰੇ ਤੇ ਸਾਥੀਆਂ ਨੂੰ ਕਿਹਾ, ਕੜਾਹ ਪ੍ਰਸ਼ਾਦ ਝਟਪਟ ਹੋ ਜਾਵੇ। ਕੁਦਰਤ ਨਾਲ ਸਮਾਨ ਨਾਲ ਹੀ ਸੀ, ਇਕ ਖੂਹੇ ਤੇ ਬੈਠ ਕੇ ਝਟਪਟ ਕੜਾਹ ਪ੍ਰਸ਼ਾਦ ਕਰ ਲਿਆ ਤੇ ਲੈ ਤੁਰੇ। ਇਹ ਤਦੋਂ ਦੇ ਸੰਗਤਾਂ ਦੇ ਪ੍ਰੇਮ ਸੇ ਜੋ ਦੋ ਸੰਗਤਾਂ ਜਦ ਮਿਲਣ ਤੇ ਸਮਾਂ ਹੋਵੇ ਤਾਂ ਦੋਹਾਂ ਕੜਾਹ ਪ੍ਰਸ਼ਾਦ ਲੈ ਕੇ ਮਿਲਣਾ। ਦੋਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਵਿਚ ਜਾਣ ਕਿਲੇ ਪ੍ਰਸ਼ਾਦ ਅਰਪਣ ਕਰਨਾ ਤੇ ਆਪੋ ਵਿਚ ਜੋ ਮੇਲ ਕਰਨਾ ਉਹ ਮੇਲ ਗੁਰੂ ਜੀ ਨੂੰ ਵਿਚ ਹਾਜ਼ਰ ਜਾਣ ਕੇ ਪਰਸਪਰ ਪ੍ਰੇਮ ਦਾ ਮੇਲ ਹੋਣਾ। ਇਧਰੋਂ ਇਹ ਸ਼ਬਦਾਂ ਦੀ ਕਨਕੋਰ ਲਾ ਟੁਰੇ, ਉਧਰੋਂ ਸੰਗਤ ਡਰੋਲੀ ਦੀ ਪ੍ਰੇਮ ਦੇ ਸ਼ਬਦ ਪੜਦੀ ਪ੍ਰਸਾਦ ਦਾ ਥਾਲ ਚਾਈ ਆ ਮਿਲੀ। ਦਵੱਲੀ ਕਿੰਨਾ ਚਿਰ ਸ਼ਬਦਾਂ ਦੀ ਕਨਕੋਰ ਲੱਗੀ ਰਹੀ, ਫਿਰ ਦੀਵਾਨ ਸਜਾ ਕੇ ਬੈਠ ਗਏ। ਪ੍ਰਸਾਦ ਦੇ ਦੋਵੇਂ ਥਾਲ ਸਤਿਗੁਰੂ ਜੀ ਦਾ ਧਿਆਨ ਧਰਕੇ ਅਰਪਣ ਕੀਤੇ ਗਏ ਤੇ ਅਰਦਾਸਾ ਸੋਧ ਕੇ ਪ੍ਰਸ਼ਾਦ ਵਰਤਾਇਆ ਗਿਆ। ਆਪੋ ਵਿਚ ਡਾਢੇ ਆਦਰ ਭਾਵ ਤੇ ਪ੍ਰੇਮ ਹੋਏ। ਹਾਂ, ਇਹ ਸਿੱਖੀ ਪ੍ਰੇਮ ਉਸ ਵੇਲੇ ਦੇ ਸਨ ਜਦੋਂ ਸਿੱਖ ਦਿਲਾਂ ਵਿਚ ਬਾਣੀ ਦਾ ਨਿਵਾਸ ਸੀ ਤੇ ਨਾਮ ਦਾ ਪ੍ਰਵਾਹ ਉਹ ਮਾਹੂ ਚਸ਼ਮੇ ਵਾਂਗੂ ਦਿਨ ਰਾਤ ਚੱਲਦਾ ਸੀ। ਸਿੱਖ ਸਿੱਖ ਸਨ, ਗਿਣਤੀ ਦੇ ਸਨ, ਪਰ ਜੀਵਨ ਜਾਗ ਪਿਆ ਜੀਵਨ ਸੀ। ਸੁੱਤੜੇ ਅਸੰਖ ਮਾਇਆ ਝੂਠੀ ਕਾਰਣ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਸਾਰੇ ਨਾਮ ਰੰਗ ਵਿਚ ਜੀਵੇ ਸਿੱਖ ਸਨ। ਗੁਰਸਿੱਖੀ ਦਾ ਨਾਤਾ ਸਭ ਨਾਤਿਆਂ ਤੋਂ ਪਿਆਰਾ ਸੀ। ਕਿਸੇ ਭਾਈਚਾਰਕ ਵਿਚਾਰ ਦੂਰ ਅੰਦੇਸ਼ੀ ਜਾਂ ਲੋੜ ਵਾਸਤੇ ਨਿਰਾ ਇਹ ਪਿਆਰ ਨਹੀਂ ਸੀ, ਸਗੋਂ ਜਿੱਥੇ ਸਾਰੇ ਉੱਚੇ ਤੇ ਰਸੀਏ ਮਨ ਵਾਲੇ ਹੋਣ ਕਰਕੇ ਇਹ ਦੂਸਰੇ ਵੱਲ ਖਿੱਚਾਂ ਖਾਂਦੇ ਤੇ ਇਕ ਦੂਜੇ ਦੇ ਪਿਆਰ ਸਤਿਕਾਰ ਵਿਚ ਇਉਂ ਖਿੱਚੀਂਦੇ ਸਨ ਜਿਵੇਂ ਕੁਦਰਤੀ ਪਿਆਰ ਦੋਹਾਂ ਨੂੰ ਇਕ ਕਰਨ ਲਈ ਆਪਣੀ ਸ਼ਕਤੀ ਮਾਤਰ ਨਾਲ ਖਿੱਚਦਾ ਹੈ। ਹੁਣ ਸਾਰੀ ਸੰਗਤ ਤੇ ਭਾਈ ਜੀ ਇਕੱਠੇ ਹੋ ਕੇ ਸ਼ਬਦ ਪੜਦੇ ਡੋਲੀ ਵੱਲ ਤੁਰੇ। ਜਿਸ ਧਰਤੀ ਤੇ ਭਾਈ ਜੀ ਦਾ ਜਨਮ ਹੋਇਆ ਸੀ ਉਸੇ ਧਰਤੀ ਨੂੰ ਨਿਹਾਲ ਕਰਨ ਲਈ ਉਪਕਾਰੀ ਜੀ ਫੇਰ ਉਥੇ ਆ ਗਏ। ਧਰਮਸ਼ਾਲਾ ਦੇ ਵਿਹੜੇ ਦੇ ਇਕ ਪਾਸੇ ਬਣੇ ਇਕ ਕੋਠੇ ਵਿਚ ਉਤਾਰਾ ਦਿੱਤਾ ਗਿਆ ਔਰ ਸਾਵਣ ਦੇ ਬੱਦਲ ਵਾਂਗ ਵਾਹਿਗੁਰੂ ਦੇ ਪ੍ਰੇਮ ਦੀ ਸ਼ੈਬਰ ਲਾ ਦਿੱਤੀ। ਧੰਨ ਗੁਰੂ ਕੇ ਗੁਰਮੁਖ ਸਨ, ਧੰਨ ਸਿੱਖ ਸਨ, ਧੰਨ ਸੰਗਤਾਂ ਸਨ ਜਿਨ੍ਹਾਂ ਦੇ ਪ੍ਰੇਮ ਨਿਮਰਤਾ ਤੇ ਸੱਚ ਦਾ ਪਾਰਾ ਵਾਰਾ ਨਹੀਂ ਸੀ। ਧੰਨ ਗੁਰੂ ਕੇ ਗੁਰਮੁਖ ਸਨ, ਧੰਨ ਸਿੱਖ ਸਨ ਤੇ ਧੰਨ ਸੰਗਤਾਂ ਸਨ ਜਿਨ੍ਹਾਂ ਦੇ ਪ੍ਰੇਮ ਨਿਮਰਤਾ ਤੇ ਸੱਚ ਦਾ ਪਾਰਾ ਵਾਰਾ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।